ਪ੍ਰਗਟ ਹੋਏ ਤੁਰਕੀ ਬਾਣੀ ਦੇ ਇਹ ਦਰਗਾਹੀ ਬਚਨ ਜੋ ਅਲਾਹਲੀਆਂ ਦੇ ਸਿਰਲੇਖ ਹੇਠ ਇਹ ਚੌਥਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਅਲਾਹਲੀਆਂ ਪ੍ਰਚਲਿਤ ਕਿਸੇ ਮ੍ਰਿਤਕ ਤੋਂ ਬਾਅਦ, ਕਿਸੇ ਦੇ ਅਕਾਲ ਚਲਾਣੇ ਤੋਂ ਬਾਅਦ ਕੁਝ ਬੀਬੀਆਂ ਇਕੱਠੀਆਂ ਹੋ ਕੇ ਜਿਹੜਾ ਜੀਵ ਦੁਨੀਆਂ ਤੋਂ ਚਲਾ ਗਿਆ ਉਹਦੇ ਗੁਣਾਂ ਨੂੰ ਚੇਤੇ ਕਰ ਕਰਕੇ, ਉਹਦੀ ਉਸਤਤ ਵਡਿਆਈ ਕਰ ਕਰਕੇ ਉਹਨੂੰ ਯਾਦ ਕਰਦੇ ਨੇ, ਉਹਦਾ ਨਾਮ ਲੈ ਲੈ ਕੇ ਉਹਦੀਆਂ ਚੰਗਿਆਈਆਂ ਨੂੰ ਇੱਕ ਦੂਸਰੇ ਦੇ ਸਾਹਮਣੇ ਉੱਚੀ ਬੋਲ ਬੋਲ ਕਹਿੰਦੇ ਨੇ। ਉਸਦਾ ਨਾਮ ਅਲਾਨੀਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਾਡੇ ਜੀਵਨ ਦਾ ਤੱਤ ਸਾਰ ਦੱਸਿਆ ਵੀ ਜੀਵਨ ਕੀ ਹੈ, ਦੇਖਦਾ ਕੀ ਹੈ, ਇਹਦੀ ਹਕੀਕਤ, ਇਹਦੀ ਅਸਲੀਅਤ ਕੀ ਹੈ। ਜੋ ਕੁਝ ਦੇਖ ਰਿਹਾ ਅਸੀਂ ਇਹਨੂੰ ਸੱਚ ਤੇ ਸਦੀਵੀ ਮੰਨਿਆ, ਪਰ ਜੋ ਕੁਝ ਦੇਖ ਰਿਹਾ ਨਾ ਇਹ ਸੱਚ ਹੈ ਨਾ ਇਹ ਸਦੀਵੀ ਹੈ। ਇਹ ਜੋ ਕੁਝ ਦੇਖ ਰਿਹਾ ਨਾਨਕ ਵਖਾਵੇ ਬੇਨਤੀ ਤੁਜਬਾਜ ਕੂੜੋ ਕੂੜ, ਸਭ ਕੁਝ ਕੂੜ ਝੂਠ ਹੈ। ਕਿਨ ਭੰਗੜ ਦਾ ਇਹ ਸਾਰਾ ਜਗਤ ਤਮਾਸ਼ਾ ਹੈ, ਜਿਸ ਰਚਨਾ ਨੂੰ ਗੁਰਬਾਣੀ ਵਿੱਚ ਕਈ ਥਾਂ ਤੇ ਸੁਪਨੇ ਦੇ ਸਮਾਨ ਵੀ ਦੱਸਿਆ। ਤੋ ਸਤਿਗੁਰਾਂ ਨੇ ਇੱਕ ਇੱਕ ਬਚਨ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ, ਔਰ ਜਿੱਦਾਂ ਸਾਹਾਂ ਦੀ ਡੋਲ ਟੁੱਟ ਗਈ, ਜੀਵਨ ਲੀਲਾ ਮੁੱਕ ਗਈ, ਅਗਲੇ ਸਫ਼ਰ ਤੇ ਫਿਰ ਕੀ ਹੋਣਾ ਹੈ, ਉਹ ਬਖਸ਼ਿਸ਼ ਕਿਰਪਾ ਕੀਤੀ ਹੈ ਸਾਨੂੰ, ਇਹ ਸਾਰੀ ਮਿਹਰ ਬਖਸ਼ਿਸ਼ ਕਰਕੇ ਇਹ ਰਮਜ ਦੀ ਬਾਤ, ਇਹ ਸੱਚਾਈ ਦੀ ਬਾਤ ਸਮਝਾਈ ਹੈ ਕਿ ਦੁਨਿਆਵੀ ਝੂਠ ਦੀ ਚਕਾ ਚੌਂਧ ਵਿੱਚ ਬੇਸ਼ ਕੀਮਤੀ ਮਿਲੇ ਹੋਏ ਇਸ ਜੀਵਨ ਨੂੰ ਬਰਬਾਦ ਨਾ ਕਰ ਲਈ, ਬਲਕਿ ਮਰਨਾ ਤੇ ਮੌਤ ਨੂੰ ਚੇਤੇ ਰੱਖ ਕੇ ਇਸ ਜੀਵਨ ਨੂੰ ਸਵਾਰਨ ਵਾਸਤੇ ਯਤਨਸ਼ੀਲ ਹੋਣੀ। ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਗੁਰੂ ਦੇ ਸ਼ਬਦ ਸਾਨੂੰ ਹਰ ਰੋਜ਼ ਮਨ ਕਰਕੇ ਜਗਾ ਕੇ ਸੁਚੇਤ ਕਰਦੇ ਨੇ, ਅਵੇਸਲਾ ਨਾ ਹੋ, ਢਿੱਲਾ ਨਾ ਪਏ, ਉੱਠ ਉੱਦਮ ਕਰ। ਤੇ ਉੱਦਮ ਸਭ ਤੋਂ ਉੱਦਮ ਜਿਹੜਾ ਉੱਤਮ ਹੈ ਉਹ ਇੱਕੋ ਹੈ, ਸਰੰਜਾਮ ਲਾਗ ਭਵਜਲ ਧਰਮ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਭ ਉੱਦਮ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਤੇ ਉੱਦਮ ਤਾਂ ਕਰਾਂਗੇ ਜੇ ਸਾਨੂੰ ਉਸ ਬਾਰੇ ਕੋਈ ਸਮਝ ਹੋਵੇ, ਉਸ ਬਾਰੇ ਕੋਈ ਬੋਧ ਹੋਵੇ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੀਵਨ ਨੂੰ ਸਫਲ ਬਣਾਉਣ ਦੇ ਸੰਬੰਧ ਵਿੱਚ ਅਲਾਹਲੀਆਂ ਦੇ ਸਿਰਲੇਖ ਹੇਠ ਮਹਾਰਾਜ ਜੀ ਨੇ ਵਡਹੰਸ ਰਾਗ ਵਿੱਚ ਕੀ ਮਿਹਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨਾਂ ਨਾਲ ਸਾਂਝ ਪਾ ਕੇ ਜੀਵਨ ਨੂੰ ਸਵਾਰਨ ਵਾਸਤੇ ਸਾਰੇ ਰਲ ਮਿਲ ਕੇ ਗੁਰੂ ਸ਼ਬਦ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ।
ਵਡਹੰਸ ਰਾਗ ਵਿੱਚ ਸਭ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਪਾਵਨ ਗੁਰ ਸ਼ਬਦ ਪ੍ਰਗਟ ਹੋਏ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 581 ਅੰਗ ਤੇ ਸੁਸ਼ੋਭਿਤ ਹਨ ਜੀ।
ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ।
ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣਨ ਚੀਨਣ ਸਮਝਣ ਤੋਂ ਪਹਿਲਾਂ ਉਹਨੂੰ ਜਾਣੀਏ ਜਿਸ ਨੇ ਸਾਡੀ ਰਚਨਾ ਕੀਤੀ ਹੈ। ਅਸੀਂ ਇਸ ਕਾਇਨਾਤ ਦਾ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਦਾ ਇੱਕ ਅੰਗ ਹਾਂ, ਇੱਕ ਹਿੱਸਾ ਹਾਂ। ਵਾਹਿਗੁਰੂ ਪਰਮੇਸ਼ਰ ਨੇ ਇਹ ਕੁਦਰਤ ਸਾਜੀ ਹੈ, ਕੁਦਰਤ ਬਣਾਈ ਹੈ ਤੇ ਆਪ ਇਸ ਕੁਦਰਤ ਦੇ ਵਿੱਚ ਪਰਮੇਸ਼ਰ ਪਰਮਾਤਮਾ ਆਪ ਕਰ ਆਸਣ ਡਿੱਠੋ ਚਾਓ ਕੁਦਰਤ ਵਿੱਚ ਬੈਠਾ ਹੈ। ਜਿਸ ਵਾਹਿਗੁਰੂ ਨੇ ਇਹ ਸਾਰੀ ਕਾਇਨਾਤ ਇਹ ਕੁਦਰਤ ਸਾਜੀ ਹੈ ਬਣਾਈ ਹੈ, ਵਾਹਿਗੁਰੂ ਪਰਮੇਸ਼ਰ ਇਸ ਕੁਦਰਤ ਨੂੰ ਬਣਾ ਕੇ ਵਿੱਚ ਆਪ ਬੈਠ ਕੇ ਵਿੱਚ ਆਪ ਵਰਤ ਕੇ ਸਾਰੇ ਸੰਸਾਰ ਨੂੰ ਚਲਾ ਰਿਹਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਵਾਸਤੇ ਕੁਦਰਤ ਦਾ ਸਨੇਹੀ ਬਣੇ, ਕੁਦਰਤ ਨੂੰ ਪਿਆਰ ਕਰੇ, ਕੁਦਰਤ ਨੂੰ ਪਿਆਰ ਕਰਕੇ ਕੁਦਰਤ ਦੇ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਵਿੱਚ ਮਨੁੱਖ ਜਿਹੜਾ ਉਹ ਸਫਲ ਹੁੰਦਾ ਹੈ।
ਸੱਚੜਾ ਦੂਰ ਨਾ ਭਾਲੀਐ ਘਾਟ ਘਾਟ ਸ਼ਬਦ ਪਛਾਣੋਗਾ।
ਜਦੋਂ ਅਸੀਂ ਕੁਦਰਤ ਨਾਲ ਜੁੜਾਂਗੇ, ਭਰੋਸਾ ਕਰਾਂਗੇ, ਯਕੀਨ ਕਰਾਂਗੇ, ਕੁਦਰਤ ਵਿੱਚ ਕਾਦਰ ਵਸਿਆ, ਕੁਦਰਤ ਕਰਕੇ ਵਸਿਆ ਸੋਏ, ਤੇ ਜਦੋਂ ਕੁਦਰਤ ਵਿੱਚ ਵਸਿਆ ਤੇ ਕੁਦਰਤ ਤੇ ਉਹਦੀ ਹਰੇਕ ਥਾਂ ਤੇ ਹੈ, ਰੋਜ਼ ਪੜ੍ਹਦੇ ਹਾਂ ਬਲਹਾਰੀ ਕੁਦਰਤ ਵਸਿਆ, ਤੇ ਜਦੋਂ ਉਹਨੂੰ ਕੁਦਰਤ ਵਿੱਚ ਵਸਿਆ ਜਾਣਾਂਗੇ ਤੇ ਫਿਰ ਕਿਸੇ ਖਾਸ ਇੱਕ ਥਾਂ ਤੇ, ਕਿਸੇ ਨੇ ਕਿਹਾ ਪਹਾੜਾਂ ਤੇ ਹੈ, ਕਿਸੇ ਨੇ ਕਿਹਾ ਉਹ ਜੰਗਲ ਬੇਲੇ ਵਿੱਚ ਹੈ, ਕਿਸੇ ਨੇ ਕੋਈ ਟਿਕਾਣਾ ਦੱਸਿਆ, ਕਿਸੇ ਨੇ ਕੋਈ ਟਿਕਾਣਾ ਦੱਸਿਆ, ਤੇ ਸਿਰ ਕਿਉਂਕਿ ਉਹਦਾ ਕੋਈ ਇੱਕ ਟਿਕਾਣਾ ਥੋੜੀ ਹੈ, ਉੱਥੇ ਸਾਰੇ ਥਾਵਾਂ ਤੇ ਮੌਜੂਦ ਹੈ। ਜੇ ਉਸ ਵਾਹਿਗੁਰੂ ਨੂੰ ਮਿਲਣਾ ਲੱਭਣਾ, ਹੁਣ ਕਈ ਵਾਰੀ ਗੱਲ ਆਉਂਦੀ ਨਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਬਖਸ਼ਿਸ਼ ਕਿਰਪਾ ਕੀਤੀ ਹੈ, ਕਾਹੇ ਰੇ ਮਨ ਖੋਜਣ ਜਾਈ, ਕੋਈ ਚੱਲਿਆ ਜੰਗਲ ਨੂੰ ਤੇ ਪੁੱਛਿਆ ਕੀ ਕਰਨ ਚੱਲਿਆ, ਰੱਬ ਨੂੰ ਲੱਭਣ ਚੱਲਿਆ, ਰੱਬ ਨੂੰ ਲੱਭਣ ਚੱਲਿਆ। ਕੋਈ ਆਖੇ ਮੈਂ ਰੱਬ ਨੂੰ ਲੱਭਣ ਚੱਲਿਆ ਤੇ ਇਹ ਆਪਣੇ ਆਪ ਵਿੱਚ ਹੀ ਗੱਲ ਕਿੰਨੀ ਅਧੂਰੀ ਹੈ। ਲੱਭਣਾ ਤੇ ਆਪਣੇ ਆਪ ਨੂੰ, ਜੋ ਆਪ ਗਵਾਚੇ ਆ ਰੱਬ ਨੂੰ ਕਿੱਥੋਂ ਲੱਭਣਾ, ਰੱਬ ਕੋਈ ਗਵਾਚਾ, ਲੱਭੀਦਾ ਤੇ ਉਸ ਵਸਤੂ ਨੂੰ ਜੋ ਗਵਾਚੀ ਹੋਵੇ। ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਗਵਾਚੇ ਆਪਾਂ ਆਪ ਆ ਲੱਭਦੇ ਰੱਬ ਨੂੰ ਆ। ਵਾਹਿਗੁਰੂ ਪਰਮੇਸ਼ਰ ਕਿਸੇ ਖਾਸ ਇੱਕ ਥਾਂ ਤੇ ਇੱਕ ਜਗ੍ਹਾ ਤੇ ਨਹੀਂ, ਉਸ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਨਾ ਲੱਭ। ਜਿਹਨੇ ਜਿਹਨੇ ਆਪਣੇ ਤੋਂ ਦੂਰ ਜਾ ਕੇ ਲੱਭਿਆ ਉਹਨੂੰ ਖੱਜਲ ਖੁਆਰੀ ਹੋਈ ਹੈ, ਤੇ ਜਿਹਨੇ ਗੁਰੂ ਸ਼ਬਦ ਦੇ ਰਾਹੀਂ ਗੁਰੂ ਸ਼ਬਦ ਦੀ ਬਰਕਤ ਨਾਲ ਗੁਰੂ ਉਪਦੇਸ਼ ਦਾ ਸਦਕਾ ਆਪਣੇ ਆਪ ਵਿੱਚ, ਆਪਣੇ ਹਿਰਦੇ ਚ, ਆਪਣੇ ਅੰਦਰ ਲੱਭਿਆ ਉਹਨੂੰ ਮਿਲ ਗਿਆ, ਉਹਨੂੰ ਪ੍ਰਾਪਤੀ ਹੋਈ ਹੈ। ਇਸ ਵਾਸਤੇ ਵਾਹਿਗੁਰੂ ਨੂੰ ਸਾਰੇ ਥਾਵਾਂ ਤੇ ਘੱਟ ਘੱਟ ਵਿੱਚ ਵਸਦਾ ਜਾਣਨਾ, ਉਹਦੀ ਭਾਲ ਉਹਦੇ ਮਿਲਾਪ ਲਈ ਕਿਸੇ ਦੂਰ ਜਗ੍ਹਾ ਤੇ ਨਹੀਂ ਜਾਣਾ।
ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ।
ਜਦੋਂ ਤੁਸੀਂ ਸੱਚ ਨਾਲ ਜੁੜ ਗਏ, ਸ਼ਬਦ ਨਾਲ ਜੁੜ ਗਏ, ਕੁਦਰਤ ਨਾਲ ਜੁੜ ਗਏ, ਕੁਦਰਤ ਨਾਲ ਪਿਆਰ ਕਰਨ ਲੱਗ ਪਏ ਤੇ ਤੁਹਾਨੂੰ ਕਦੀ ਨਹੀਂ ਲੱਗੇਗਾ ਕਿ ਵਾਹਿਗੁਰੂ ਦੂਰ ਹੈ। ਮਨੁੱਖੀ ਜ਼ਿੰਦਗੀ ਦੇ ਪਾਪ ਕਰਮ ਦਾ ਬਹੁਤਾ ਕਾਰਨ ਬਸ ਆ ਹੈ, ਅਸੀਂ ਜਾਣਦੇ ਨਹੀਂ ਕਿ ਵਾਹਿਗੁਰੂ ਨੇੜੇ ਹੈ, ਪਰਮਾਤਮਾ ਦੇਖ ਰਿਹਾ। ਅਸੀਂ ਹਮੇਸ਼ਾ ਉਹਨੂੰ ਆਪਣੇ ਤੋਂ ਦੂਰ ਜਾਣਦੇ ਹਾਂ। ਔਰ ਇਸ ਪਰਖਾਏ ਵੀ ਬੰਦੇ ਦੀ ਦੋ ਤਰ੍ਹਾਂ ਦੀ ਸੋਚ ਹੈ। ਜਦੋਂ ਤੈਨੂੰ ਕੋਈ ਪਾਪ ਕੰਮ ਕਰਨਾ ਹੋਵੇ ਨਾ, ਬੁਰਿਆਈ ਕਰਨੀ ਹੋਵੇ, ਉਦੋਂ ਕਦੀ ਨਹੀਂ ਆਖੇਗਾ ਵੀ ਵਾਹਿਗੁਰੂ ਵੇਖ ਰਿਹਾ, ਵਾਹਿਗੁਰੂ ਨੇੜੇ ਹੈ। ਉਦੋਂ ਤੇ ਸਮਝਦਾ ਕਿ ਇਹਨੂੰ ਕੀ ਪਤਾ ਲੱਗਦਾ, ਲੋਕਾਂ ਤੋਂ ਲੁਕੋ ਲਿਆ, ਰੱਬ ਤੋਂ ਵੀ ਲੁਕੋ ਲਾਂਗੇ। ਤੇ ਜਦੋਂ ਕਿਤੇ ਦੁੱਖ ਚ ਫਸਿਆ ਹੋਵੇ, ਐਨ ਖੜਕੀ ਚ ਜਾਨ ਆਈ ਹੋਵੇ, ਕਿਸੇ ਪਾਸੇ ਕੋਈ ਸਹਾਰਾ ਨਾ ਹੋਵੇ, ਸਾਰੇ ਰਿਸ਼ਤੇਦਾਰ ਭੈਣ ਭਰਾ ਮੂੰਹ ਮੋੜ ਜਾਣ, ਉਦੜ ਕੇ ਰੱਖੇਗਾ ਕਿ ਚਲੋ ਕੋਈ ਨਹੀਂ, ਕੋਈ ਮੇਰੇ ਨਾਲ ਨਹੀਂ, ਵਾਹਿਗੁਰੂ ਤੇ ਨਾਲ ਹੀ ਹੈ ਨਾ, ਵਾਹਿਗੁਰੂ ਤੇ ਵਹਿੰਦਾ ਹੀ ਹੈ। ਦੁੱਖ ਵਿੱਚ ਫਸਿਆ ਨਾ ਵੀ ਵਾਹਿਗੁਰੂ ਨਾਲ ਹੈ, ਤੇ ਜਾਂ ਦੂਸਰੇ ਦੇ ਕਰਮਾਂ ਦੀ ਗਿਣਤੀ ਕਰੇ ਤੇ ਫਿਰ ਆਖੇਗਾ ਫਲਾਣੇ ਨੇ ਮੇਰੇ ਨਾਲ ਏਦਾਂ ਕੀਤਾ, ਕੋਈ ਨੀ ਰੱਬ ਤੇ ਵਹਿੰਦਾ ਹੀ ਹੈ, ਮੇਰੇ ਕਰਮ ਨਹੀਂ ਵਹਿੰਦਾ, ਮੈਂ ਕੀ ਕਰਦਾ, ਦੂਜੇ ਦੇ ਵਹਿੰਦਾ। ਇਸ ਤਰ੍ਹਾਂ ਵੀ ਬੰਦੇ ਦੀ ਰੱਬ ਦੇ ਪ੍ਰਤੀ ਵੀ ਇਹ ਦੋਹਰੀ ਸੋਚ ਹੈ, ਦੋਹਰਾ ਮਾਪਦੰਡ ਇਹਦਾ, ਮੈਂ ਪਾਪ ਕਰਾਂ ਤੇ ਰੱਬ ਦੂਰ, ਰੱਬ ਨਹੀਂ ਵਹਿੰਦਾ, ਦੂਜਾ ਪਾਪ ਕਰੇ ਤੇ ਰੱਬ ਵਹਿੰਦਾ। ਬੰਦੇ ਦਾ ਸਾਹ ਸੌਖਾ ਹੋਵੇ, ਜ਼ਿੰਦਗੀ ਦੇ ਦਿਨ ਜੀਵਨ ਦਾ ਗੁਜ਼ਾਰਾ ਸੌਖਾ ਚੱਲਦਾ ਹੋਵੇ ਤੇ ਕਿੱਥੇ ਆਉਂਦਾ ਰੱਬ ਚੇਤੇ ਆਉਂਦਾ, ਸੁੱਖ ਚ ਆਉਂਦਾ ਕਿਤੇ, ਸੁੱਖ ਚ ਤੇ ਬਰੇਲੀਆਂ ਚੇਤੇ ਆਉਂਦੀਆਂ ਨੇ। ਜਦੋਂ ਦੁੱਖ ਹੋਵੇ ਉਦੋਂ ਆਉਂਦਾ ਵੀ ਵਾਹਿਗੁਰੂ ਨੇੜੇ ਹੈ, ਉਹ ਵਹਿੰਦਾ। ਜਿਸ ਨੇ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਨੇੜੇ ਜਾਣਿਆ, ਜਿਸ ਨੇ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਜਾਣਿਆ, ਤੇ ਵੇਖੋ ਇੱਕੋ ਖਿਆਲ ਬੰਦੇ ਦੇ ਜੀਵਨ ਨੂੰ ਸਵਾਰਨ ਵਾਸਤੇ ਸਮਰੱਥ ਹੈ। ਜਿਹੜਾ ਇਹ ਜਾਣੇ ਵਾਹਿਗੁਰੂ ਮੇਰੇ ਨੇੜੇ ਹੈ, ਉਹ ਕਿਵੇਂ ਝੂਠ ਬੋਲੇਗਾ, ਵਾਹਿਗੁਰੂ ਵੇਖ ਰਿਹਾ ਉਹ ਕਿਵੇਂ ਬੁਰਿਆਈ ਕਰੇਗਾ, ਕਿਵੇਂ ਦੂਸਰੇ ਦਾ ਹੱਕ ਮਾਰੇਗਾ, ਕਿਵੇਂ ਦੂਸਰੇ ਦੀ ਪੈਲੀ ਨੱਪ ਲਏਗਾ, ਕਿਵੇਂ ਦੂਸਰੇ ਨਾਲ ਧੱਕਾ ਕਰੇਗਾ। ਜਿਹੜਾ ਇਹ ਜਾਣੇ ਵਾਹਿਗੁਰੂ ਵੇਖ ਰਿਹਾ ਪਰਮੇਸ਼ਰ ਮੇਰੇ ਅੰਗ ਸੰਗ ਹੈ, ਫਿਰ ਉਹਦਾ ਵੇਖਣਾ, ਉਹਦਾ ਸੁਣਨਾ, ਬੋਲਣਾ ਹਰ ਕੁਝ ਜਿਹੜਾ ਚੰਗਾ ਤੇ ਗੁਰਮਤ ਵਾਲਾ ਹੋਵੇਗਾ, ਉਹਦੇ ਨੇੜੇ ਬੁਰਿਆਈ ਆ ਹੀ ਨਹੀਂ ਸਕਦੀ। ਇਸ ਲਈ ਸਾਹਿਬ ਜੀ ਨੇ ਕਿਰਪਾ ਕੀਤੀ, ਪਰਮੇਸ਼ਰ ਪਰਮਾਤਮਾ ਨੂੰ ਆਪਣੇ ਤੋਂ ਦੂਰ ਨਹੀਂ ਜਾਣਨਾ, ਨੇੜੇ ਜਾਣਨਾ, ਤੇ ਉਹ ਨੇੜੇ ਸਾਰੇ ਥਾਵਾਂ ਤੇ ਹੈ, ਜਿਸ ਨੇ ਸਾਰੀ ਕਾਇਨਾਤ ਇਹ ਦੁਨੀਆਂ ਦੀ ਰਚਨਾ ਕੀਤੀ ਹੈ।
ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਫਿਰ ਕਾਚੀ।
ਆਦ ਕਾਲ ਤੋਂ ਮਨੁੱਖ ਸੁੱਖ ਦਾ ਮਤਲਾਸ਼ੀ ਹੈ, ਸੁੱਖ ਦੀ ਭਾਲ ਵਿੱਚ ਹੈ, ਉਸ ਸਫ਼ਰ ਵਿੱਚ। ਜੇ ਆਪਾਂ ਕੀ ਨਾ ਜੀਵਨ ਜੀ ਰਹੇ ਹਾਂ, ਜੀਵਨ ਸਫ਼ਰ ਹੈ, ਤੇ ਸਫ਼ਰ ਕਾਹਦੇ ਲਈ ਹੈ, ਜਾ ਕਿੱਧਰ ਹੈ, ਸੁੱਖ ਦੀ ਭਾਲ ਵਿੱਚ। ਸਰੀਰ ਆਪਣੇ ਰਾਹ ਤੁਰਿਆ, ਆਪਾਂ ਆਪਣੇ ਰਾਹ ਤੁਰਿਆ, ਸਾਡਾ ਰਾਹ ਇਹ ਵੀ ਸੁੱਖ ਮਿਲ ਜੇ, ਤੇ ਹੈਰਾਨੀ ਦੀ ਗੱਲ ਇਹ ਵੀ ਕਦੋਂ ਦੇ ਤੁਰੇ ਅਜੇ ਤੱਕ ਮਿਲਿਆ ਕਿਸੇ ਨੂੰ ਨਹੀਂ। ਜਿਹਨੂੰ ਵੀ ਛੇੜ ਕੇ ਪੁੱਛ ਕੇ ਵੇਖ ਲਓਗੇ ਨਾ ਵੀ ਸੁਖੀ ਹੋਵੇ, ਉਮਰ 50 ਸਾਲ ਦੀ ਹੋ ਗਈ ਹੋਵੇ, ਅਜੇ ਤੱਕ ਸੁਖੀ ਨਹੀਂ ਹੋਇਆ, 70 ਸਾਲ ਵਾਲਾ ਨਹੀਂ ਹੋਇਆ, 60 ਸਾਲ ਵਾਲਾ ਨਹੀਂ ਹੋਇਆ, ਪੁੱਛ ਕੇ ਵੇਖੋ ਇਹ ਅਜੇ ਨਹੀਂ ਹੋਏ, ਅਜੇ ਵੀ ਸੁੱਖ ਦੀ ਭਾਲ ਵਿੱਚ। ਸੁਖੀ ਨਾ ਹੋਣ ਦਾ ਕਾਰਨ ਕੀ ਹੈ, ਵੀ ਜਿੱਥੇ ਸੁੱਖ ਹੈ ਹੀ ਨਹੀਂ ਸੀ ਲੱਭਿਆ ਉੱਥੋਂ ਅਸੀਂ ਲੱਭਿਆ ਵੀ ਮਾਇਆ ਚ ਹੋਏਗਾ, ਪਦਾਰਥਾਂ ਚ ਹੋਏਗਾ, ਕੁਟਿਆਕਾਰਾਂ ਚ ਹੋਏਗਾ, ਵੱਡੇ ਰੁਤਬਿਆਂ ਚ ਹੋਏਗਾ, ਪਰ ਕਿਤੇ ਨਹੀਂ, ਕਿਤੇ ਨਹੀਂ ਮਿਲਿਆ। ਜਿਹੜੀ ਚੀਜ਼ ਜਿੱਥੇ ਹੈ ਹੀ ਨਹੀਂ ਉੱਥੋਂ ਲੱਭੇਗੀ ਕਿਵੇਂ, ਉੱਥੋਂ ਮਿਲੇਗੀ ਕਿਵੇਂ, ਤੇ ਜਿੱਥੇ ਸੀ ਉੱਧਰ ਆਈ ਨਹੀਂ। ਤੇ ਜੇ ਕਿਤੇ ਆਪਾਂ ਗੁਰੂ ਕੋਲ ਪੁੱਛ ਲਿਆਉਂਦਾ ਵੀ ਸਤਿਗੁਰੂ ਤੁਸੀਂ ਕਿਰਪਾ ਕਰਕੇ ਦੱਸੋਗਾ ਵੀ ਸੁੱਖ ਕਿੱਥੇ ਹੈ, ਤੇ ਨਾ ਖੱਜਲ ਖੁਆਰ ਹੁੰਦੇ ਤੇ ਨਾ ਜ਼ਿੰਦਗੀ ਦੇ ਇੰਨੇ ਸਾਲ ਖਰਾਬ ਹੁੰਦੇ। ਅੱਜ ਹੀ ਪੁੱਛ ਲਈਏ ਵੀ ਮਹਾਰਾਜ ਜੀ ਮੈਨੂੰ ਚਾਹੀਦਾ ਸੁੱਖ, ਤੇ ਤੁਸੀਂ ਦੱਸੋ ਵੀ ਸੁੱਖ ਕਿੱਥੇ ਹੈ, ਤੇ ਮਹਾਰਾਜ ਝੱਟ ਜਵਾਬ ਦੇ ਦੇਣਗੇ, ਜੋ ਸੁੱਖ ਕੋ ਚਾਹੇ ਸਦਾ ਸਰਮ ਰਾਮ ਕੀ ਲੇ, ਵਾਹਿਗੁਰੂ ਦੀ ਸ਼ਰਨ ਚ ਆ ਜਾ, ਇੱਥੇ ਸੁੱਖ ਹੈ। ਜਿਸ ਨੇ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਕੇ ਸੁੱਖ ਲਾ ਲਿਆ, ਉਹਦਾ ਨਾਮ ਜਪਿਆ, ਉਹਨੂੰ ਸੁੱਖ ਮਿਲਿਆ, ਤੇ ਬਿਨਾਂ ਪਰਮੇਸ਼ਰ ਦੇ ਨਾਮ ਤੋਂ, ਬਿਨਾਂ ਵਾਹਿਗੁਰੂ ਦੀ ਬੰਦਗੀ ਤੋਂ, ਬਿਨਾਂ ਉਹਦੀ ਸ਼ਰਨ ਵਿੱਚ ਆਏ ਤੋਂ, ਪਿੜ ਕਾਚੀ, ਇਹਦਾ ਜਿਹੜਾ ਜੀਵਨ ਦਾ ਪਿੜ ਹੈ ਨਾ ਕੱਚਾ ਹੈ। ਹੁਣ ਮਸ਼ੀਨੀ ਯੁੱਗ ਆ ਗਿਆ, ਹੁਣ ਆਪਾਂ ਨਹੀਂ ਵੇਖਦੇ, ਹਾਂ ਵੀ 25-30 ਸਾਲ ਪਹਿਲਾਂ ਤੱਕ ਆਪਾਂ ਵੇਖਦੇ ਰਹੇ, ਜਦੋਂ ਇਹ ਮਸ਼ੀਨਾਂ ਨਹੀਂ ਸੀ, ਕੰਬਾਈਨਾਂ ਨਹੀਂ ਸੀ, ਕਣਕ ਝੋਨੇ ਨੂੰ ਗਾਹ ਪਾਉਣ ਵਾਸਤੇ, ਝਾੜਨ ਵੱਢਣ ਵਾਸਤੇ ਆਪਾਂ ਖੇਤ ਚ ਇੱਕ ਪਿੜ ਬਣਾਉਂਦੇ ਸਾਂ, ਉਹਨੂੰ ਚੰਗੀ ਤਰ੍ਹਾਂ ਉਹਦੇ ਬੁੱਤੇ ਜਿਹੜੇ ਨੇ ਵੱਢ ਕੇ ਪਾਣੀ ਤੌਂਕ ਕੇ ਪੱਕਾ ਕਰਨਾ, ਮਜ਼ਬੂਤ ਕਰਨਾ, ਤਾਂ ਕਿ ਜਿਹੜੇ ਕੀਮਤੀ ਦਾਣੇ ਨੇ ਨਾ ਮਿੱਟੀ ਚ ਨਾ ਖੁੱਭ ਜਾਣ, ਸਾਰੇ ਦੇ ਸਾਰੇ ਹੱਥ ਆਉਣ। ਜੀਵਨ ਦੇ ਵਿੱਚ ਜਿੰਨੇ ਸ਼ੁਭ ਗੁਣ ਖੱਟੇ ਨੇ, ਨੇਕ ਕਰਮ ਕੀਤੇ ਨੇ, ਉਹ ਵੀ ਕੁਝ ਪੱਲੇ ਪਿਆ ਜਿਹਨੇ ਆਪਣਾ ਪਿੜ ਪੱਕਾ ਕੀਤਾ, ਤੇ ਪੱਕਾ ਪਿੜ ਉਹਦਾ ਜਿਹਨੇ ਵਾਹਿਗੁਰੂ ਦਾ ਆਸਰਾ ਲਿਆ, ਬੰਦਗੀ ਕੀਤੀ ਬਿਨਾਂ ਪਰਮੇਸ਼ਰ ਦੇ ਆਸਰੇ ਤੋਂ, ਬਿਨਾਂ ਗੁਰਬਾਣੀ ਦੀ ਓਟ ਤੋਂ। ਇਹ ਜ਼ਿੰਦਗੀ ਦੀ ਬਾਜੀ ਦਾ ਪਿੜ ਜਿਹੜਾ ਉਹ ਕੱਚਾ ਰਹਿੰਦਾ ਹੈ।
ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ।
ਇਹ ਕਾਇਨਾਤ ਵਾਹਿਗੁਰੂ ਨੇ ਕਿਵੇਂ ਬਣਾਈ, ਕਿਵੇਂ ਚੱਲ ਰਹੀ ਹੈ, ਕਦੋਂ ਤੱਕ ਰਹੇਗੀ, ਇਸ ਬਾਰੇ ਕੋਈ ਮਨੁੱਖ ਕੁਝ ਕਹਿ ਨਹੀਂ ਸਕਦਾ। ਕਿਸੇ ਨੂੰ ਪਤਾ ਹੀ ਨਹੀਂ ਕਹੇਗਾ ਕਿ ਕੋਈ ਕਹਿੰਦਾ ਨਾ ਜੀ ਦੁਨੀਆ ਇਸ ਤਰ੍ਹਾਂ ਖਤਮ ਹੋ ਜਾਏਗੀ, ਉਸ ਤਰ੍ਹਾਂ ਖਤਮ ਹੋ ਜਾਏਗੀ। ਸਾਨੂੰ ਕਹਿੰਦੇ ਕਿਸੇ ਨੂੰ ਨਹੀਂ ਪਤਾ। ਤੇ ਤਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ। ਇਹ ਕਾਇਨਾਤ ਕੁਦਰਤ ਵਾਹਿਗੁਰੂ ਨੇ ਜਿੰਨੇ ਬਣਾਈ ਹੈ ਆਪੇ ਉਹਨੂੰ ਜਾਣਦਾ, ਇਸ ਬਾਰੇ ਕੋਈ ਕੀ ਕਹਿ ਸਕਦਾ। ਉਹਦੀ ਤੇ ਵਡਿਆਈ ਇਸ ਤਰ੍ਹਾਂ ਹਰਨ ਭਰਨ ਜਾਕਾ ਨੇਤਰ ਫੋੜ, ਸਾਰੀ ਦੁਨੀਆਂ ਨੂੰ ਨਾ ਅੱਖ ਝਮਕਣ ਜਿੰਨੇ ਸਮੇਂ ਚ ਬਣਾ ਦੇ, ਮਿਟਾ ਦੇ ਫੇਰ ਬਣਾ ਦੇ, ਅੱਖ ਝਮਕਣ ਜਿੰਨੇ ਸਮੇਂ ਚ ਸਭ ਕੁਝ ਮਲੀਆ ਮੇਟ ਕਰਕੇ ਫਿਰ ਬਣਾ ਸਕਦਾ। ਤੇ ਉਹ ਸਿਆਣੇ ਨੇ ਆਖਣਾ ਵੀ ਕਿੱਦਾਂ ਬਣਾ ਸਕਦਾ, ਇਹਦੀ ਤਰਤੀਬ ਕੀ, ਇਹਦਾ ਫਾਰਮੂਲਾ ਕੀ ਹੈ। ਤੇ ਸਾਹਿਬ ਕਹਿੰਦੇ ਤਰਤੀਬ ਨਹੀਂ ਕਿਸੇ ਨੂੰ ਪਤਾ, ਤਿਸਕਾ ਮੰਤਰ ਨਾ ਜਾਣੇ ਹੋਰ, ਇਹ ਕੇਵਲ ਵਾਹਿਗੁਰੂ ਪਰਮੇਸ਼ਰ ਆਪ ਹੀ ਜਾਣਦਾ ਹੈ।
ਜਿਨ ਜਪ ਥਾਪ ਵਤਾਇਆ ਜਲ, ਸੋ ਸਾਹਿਬ ਪਰਵਾਣੋ।
ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਦੁਨੀਆਂ ਨੂੰ ਰਚਿਆ, ਜਗਤ ਨੂੰ ਥਾਪਿਆ ਬਣਾਇਆ, ਤੇ ਵੇਖੋ ਇਹਦੀ ਖੇਡ, ਇਸ ਸੰਸਾਰ ਨੂੰ ਪਰਮੇਸ਼ਰ ਦੀ ਖੇਡ ਕਿਹਾ ਗੁਰਬਾਣੀ ਵਿੱਚ, ਉਹਨੇ ਖੇਡ ਬਣਾਈ ਹੈ। ਆਪ ਸੱਚਾ ਤੇ ਸੱਚੇ ਨੇ ਜੋ ਬਣਾਇਆ ਉਹ ਝੂਠ ਬਣਾਇਆ। ਆਪ ਸੱਚਾ ਹੈ, ਆਪ ਸਦੀਵੀ ਹੈ, ਤੇ ਜਿਤਨੀ ਰਚਨਾ ਹੈ ਉਹ ਝੂਠੀ ਹੈ, ਉਹ ਸਦੀਵੀ ਨਹੀਂ। ਇਸ ਕਾਇਨਾਤ ਦੀ ਝੂਠੀ ਰਚਨਾ ਕਰਕੇ ਤੇ ਫਿਰ ਸਭ ਤੇ ਮਾਇਆ ਦਾ ਜਾਲ ਪਾਤਾ। ਮਾਇਆ ਕਿਹਨੇ ਬਣਾਈ ਹੈ, ਮੋਹ ਕਿਹਨੇ ਬਣਾਇਆ, ਪਰਮੇਸ਼ਰ ਨੇ। ਤੇ ਆਪ ਸੱਚੇ ਵਾਹਿਗੁਰੂ ਨੇ ਇਹ ਜਗਤ ਰਚਨਾ ਝੂਠੀ ਕਰਕੇ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰਮੀਦ, ਬਣਾਉਣ ਵਾਲਾ ਜਿਹੜਾ ਵਾਹਿਗੁਰੂ, ਸੋ ਸਾਹਿਬ ਪਰਵਾਨ, ਉਹ ਸਾਹਿਬ ਇਹਦਾ ਮਾਲਕ ਆਪ ਹੈ।
ਬਾਬਾ ਆਇਆ ਹੈ ਉੱਠ ਚੱਲਣਾ, ਅਬ ਪੰਦਾ ਹੈ ਸੰਸਾਰੋ ਵਾ।
ਬਸ ਜੇ ਆਹ ਗੱਲ ਆਪਾਂ ਚੇਤੇ ਕਰ ਲਈਏ, ਵੈਸੇ ਇਹ ਨਹੀਂ ਕਿ ਬੰਦੇ ਨੂੰ ਚੇਤੇ ਨਹੀਂ, ਹਰ ਕਿਸੇ ਨੂੰ ਇਹ ਗੱਲ ਚੇਤੇ ਹੈ ਕਿ ਦੁਨੀਆਂ ਤੋਂ ਜਾਣਾ। ਦੁਨੀਆਂਦਾਰੀ ਵਿੱਚ ਵਿਚਰਦਿਆਂ, ਰਿਸ਼ਤਿਆਂ ਵਿੱਚ ਵਿਚਰਦਿਆਂ, ਭੈਣ ਭਰਾਵਾਂ ਦੇ ਸੁੱਖ ਵਿੱਚ, ਖੁਸ਼ੀ ਚ, ਵਿਆਹ ਚ ਆਪਾਂ ਜਾਂਦੇ ਹੁੰਦੇ ਹਾਂ, ਸ਼ਰੀਕ ਹੁੰਦੇ ਹਾਂ, ਤੇ ਕਈ ਵਾਰੀ ਆਪਾਂ ਕਿਸੇ ਦੇ ਸੰਸਕਾਰ ਵਿੱਚ ਵੀ ਜਾਂਦੇ ਹਾਂ, ਦੁਨੀਆਂਦਾਰੀ ਕੋਈ ਚੜ੍ਹਾਈ ਕਰ ਜਾਂਦਾ ਜਾਂਦੇ ਹਨ। ਤੇ ਮੈਂ ਆਪ ਕਈ ਵਾਰੀ ਬੜਾ ਹੈਰਾਨ ਹੁੰਦਾ ਜਦੋਂ ਕਿਸੇ ਦੇ ਉਸ ਸਮਾਗਮ ਤੇ ਸੰਸਕਾਰ ਵੇਲੇ ਜਾਈਏ, ਜਾਂ ਉਹਦੇ ਘਰ ਹਿਰਖ ਨੂੰ ਜਾਈਏ, ਜਾਂ ਉਹਦੇ ਅੰਤਮ ਅਰਦਾਸ ਸਮਾਗਮ ਤੇ ਜਾਈਏ ਨਾ, ਉਦੋਂ ਤੇ ਲੱਗਦਾ ਵੀ ਦੁਨੀਆਂ ਬੜੀ ਸਿਆਣੀ ਹੈ, ਜਿਹਦੇ ਮੂੰਹ ਨੂੰ ਸੁਣੋ ਚੰਗੀਆਂ ਗੱਲਾਂ, ਹਰ ਕੋਈ ਕੀ ਗੱਲਾਂ ਕਰਦਾ। ਵੇਖੋ ਜੀ, ਆਹੀ ਸੱਚ ਹੈ ਦੁਨੀਆਂ ਦਾ, ਐਵੇਂ ਆਪਾਂ ਮਰਦੇ ਰਹਿੰਦੇ ਹਾਂ, ਆਹੀ ਸੱਚ ਹੈ। ਫਲਾਣਾ ਵੀ ਚਲਾ ਗਿਆ, ਵੀ ਚਲਾ ਗਿਆ, ਆਪਾਂ ਵੀ ਚਲੇ ਜਾਣਾ, ਆਹੀ ਸੱਚ ਹੈ ਜੀਵਨ ਦਾ, ਬਾਕੀ ਸਭ ਕੁਝ ਝੂਠ। ਜਿਹਦੇ ਮੂੰਹ ਸੁਣੋਗੇ ਆਹੀ ਸੁਣੋਗੇ। ਏਦਾਂ ਲੱਗਦਾ ਵੀ ਦੁਨੀਆਂ ਤੇ ਬੜੀ ਸਿਆਣੀ ਹੁੰਦੀ ਹੈ। ਜਦੋਂ ਆਹ ਪਤਾ ਲੱਗ ਜਾਏ ਵੀ ਮੌਤ ਸੱਚ ਹੈ, ਜੀਵਨ ਝੂਠ ਹੈ, ਸਮਝੋ ਇਹਦੇ ਤੇ ਵੱਡਾ ਧੁਰ ਗਿਆ ਵੀ ਕੋਈ ਨਹੀਂ। ਪਿਛਲੇ ਦਿਹਾੜੇ ਨਿਕਲੇ ਨੇ ਸ਼ਹੀਦੀ ਦਿਹਾੜੇ, ਗੁਰੂ ਦੇ ਪਿਆਰੇ ਸਿੰਘਾਂ ਦੇ, ਸਤਿਗੁਰੂ ਜੀ ਦੇ ਪਿਆਰੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਹੋਰ ਸਿੰਘਣੀਆਂ ਬੇਅੰਤ ਸਿੰਘ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਇਹ ਸਾਰੇ ਕੁਝ ਦੇ ਪਿੱਛੇ ਕਿਹੜੀ ਸੋਚ ਨੇ ਕੰਮ ਕੀਤਾ ਹੈ। ਹੁਣ ਆਪਾਂ ਕਹਿੰਦੇ ਨਿੱਕੀਆਂ ਜੰਗਾਂ ਵੱਡੇ ਸਾਕੇ ਸੱਤ ਤੇ ਨੌ ਸਾਲ ਦੀ ਉਮਰ ਤੇ ਕੁੱਲ ਸੰਸਾਰ ਹੱਥ ਜੋੜ ਕੇ ਅਦਬ ਸਹਿਤ ਕਹਿੰਦਾ ਬਾਬੇ ਬਾਬੇ ਵੱਡੇ। ਉਹ ਬਾਬੇ ਵੱਡੇ ਕਿਵੇਂ ਹੋ ਗਏ? ਉਹਨਾਂ ਦੀ ਵਿਚਾਰ ਵੱਡੀ ਹੈ, ਉਹਨਾਂ ਦੀ ਸੋਚ ਵੱਡੀ ਹੈ ਤੇ ਵੱਡੀ ਸੋਚ ਨੇ ਕੰਮ ਕੀ ਕੀਤਾ? ਦਾਦੀ ਮਾਂ ਨੇ ਇਹ ਸਿੱਖਿਆ ਦਿੱਤੀ। ਆਪਾਂ ਕਈ ਵਾਰ ਉਹਨਾਂ ਨੂੰ ਪ੍ਰਚਾਰ ਇਹ ਥੋੜਾ ਜਿਹਾ ਆਪਾਂ ਇਸ ਪਾਸੇ ਵਿਚਾਰ ਕਰੀਏ, ਪ੍ਰਚਾਰ ਕੀ ਹੈ? ਹੁਣ ਆਪਾਂ ਇਹ ਸਮਝ ਲਿਆ ਕਿ ਪ੍ਰਚਾਰ ਇਹ ਹੈ ਵੀ ਇੱਕ ਕੋਈ ਖਾਸ ਬੰਦਾ ਆਏਗਾ, ਖਾਸ ਤਰ੍ਹਾਂ ਦੀ ਉਹਦੀ ਦਸਤਾਰ ਹੋਏਗੀ, ਖਾਸ ਤਰ੍ਹਾਂ ਦੇ ਉਹਦੇ ਕੱਪੜੇ ਹੋਣਗੇ, ਉਹ ਫਿਰ ਇਤਿਹਾਸ ਦੀ ਗੁਰਬਾਣੀ ਦੀ ਕੋਈ ਗੱਲ ਆਖੇਗਾ, ਉਹ ਪ੍ਰਚਾਰ ਹੈ। ਅਸੀਂ ਤਾਂ ਇਹ ਸਮਝਿਆ ਨਾ ਵੀ ਇਹ ਪ੍ਰਚਾਰ ਹੈ ਜੀ। ਇੱਕ ਖਾਸ ਆਪਾਂ ਸ਼੍ਰੇਣੀ ਬਣਾ ਲਈ ਵੀ ਇਹ ਪ੍ਰਚਾਰਕ ਹੈ, ਪਰ ਜੇ ਤੁਸੀਂ ਗੁਰਮਤਿ ਸਿਧਾਂਤ ਨੂੰ ਸਮਝੋ ਇਹ ਭੁਲੇਖਾ ਕੱਢ ਦਿਓ ਆਪਣੇ ਮਨ ਚੋਂ। ਮੈਂ ਇੱਥੇ ਬੈਠਾ, ਮਾਇਕ ਤੇ ਬੈਠਾ ਹੋਇਆ ਇਕੱਲਾ ਪ੍ਰਚਾਰਕ ਨਹੀਂ, ਤੁਸੀਂ ਜਿੰਨੇ ਬੈਠੇ ਹੋ ਸਾਰੇ ਪ੍ਰਚਾਰਕ ਹੋ। ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਚ ਜੋ ਜੋ ਸੁਣ ਰਿਹਾ ਹਰ ਕੋਈ ਪ੍ਰਚਾਰਕ ਹੈ, ਹਰ ਪਿਤਾ ਪ੍ਰਚਾਰਕ ਹੈ, ਹਰ ਮਾਂ ਪ੍ਰਚਾਰਕ ਹੈ, ਹਰ ਭੈਣ ਹਰ ਭਰਾ ਹਰ ਕੋਈ ਪ੍ਰਚਾਰਕ ਹੈ। ਠੀਕ ਹੈ, ਤੁਸੀਂ ਮਾਇਕ ਤੇ ਨਹੀਂ ਬੋਲ ਸਕਦੇ, ਸਟੇਜ ਤੇ ਨਹੀਂ ਬੋਲ ਸਕਦੇ, ਹੋ ਸਕਦਾ ਇਹੋ ਜਿਹੇ ਸਟੇਜ ਦੇ ਚੰਗੇ ਸਭਿਅਕ ਸ਼ਬਦ ਹਰ ਕਿਸੇ ਦੇ ਕੋਲ ਨਾ ਹੋਣ, ਪਰ ਤੁਸੀਂ ਆਪਣੇ ਪਰਿਵਾਰ ਚ ਤੇ ਬੋਲ ਸਕਦੇ ਹੋ ਨਾ, ਆਪਣੇ ਬੱਚਿਆਂ ਨਾਲ ਤੇ ਬੋਲ ਸਕਦੇ ਹੋ ਨਾ, ਭੈਣ ਭਰਾਵਾਂ ਦੇ ਨਾਲ ਤੇ ਬੋਲ ਸਕਦੇ ਹੋ ਨਾ। ਜਦੋਂ ਤੁਸੀਂ ਪਰਿਵਾਰ ਵਿੱਚ ਬੈਠ ਕੇ ਗੁਰਬਾਣੀ ਦੀ ਗੱਲ ਕਰੋ ਉਹ ਕੀ ਹੈ? ਪ੍ਰਚਾਰ। ਬੱਚਿਆਂ ਨਾਲ ਬੈਠ ਕੇ ਇਤਿਹਾਸ ਦੀ ਗੱਲ ਕਰੋ, ਪ੍ਰਚਾਰ। ਹੁਣ ਬਾਕੀ ਦੇ ਕੰਮ ਤੇ ਤੁਸੀਂ ਸਾਰੇ ਕਰ ਲੈਂਦੇ ਹੋ, ਆਪੇ ਸਾਰੇ ਕੰਮ ਆਪੇ ਕਰ ਲੈਂਦੇ ਹੋ। ਜੇ ਤੁਸੀਂ ਨਿਆਣੇ ਨੂੰ ਸਕੂਲੇ ਪਾਉਣਾ, ਚੰਗਾ ਸਕੂਲ ਵੀ ਆਪੇ ਲੱਭ ਜਾਂਦਾ, ਚੰਗਾ ਕਿ ਚੰਗੇ ਤੋਂ ਚੰਗਾ ਲੱਭ ਜਾਂਦਾ, ਉੱਥੇ ਐਡਮਿਸ਼ਨ ਕਿਵੇਂ ਕਰਾਉਣੀ ਉਹ ਵੀ ਰਸਤਾ ਲੱਭ ਜਾਂਦਾ ਵੀ ਉੱਥੇ ਡੋਨੇਸ਼ਨ ਦੇ ਕੇ ਕਰਾਉਣੀ ਹੈ, ਸਿਫਾਰਿਸ਼ ਨਾਲ ਕਰਾਉਣੀ ਉਹ ਵੀ ਲੱਭ ਜਾਂਦਾ, ਬੱਚੇ ਨੂੰ ਭੰਗੜਾ ਕਿਵੇਂ ਸਿਖਾਉਣਾ ਭੰਗੜੇ ਦੀਆਂ ਕਲਾਸਾਂ ਵੀ ਲੱਭ ਜਾਂਦੀਆਂ ਨੇ, ਸਭ ਕੁਝ ਲੱਭ ਜਾਂਦਾ। ਜਦੋਂ ਗੱਲ ਆਵੇ ਸਿੱਖੀ ਦੀ, ਗੁਰਬਾਣੀ ਨਾਲ ਜੋੜਨ ਦੀ, ਉਹਨੂੰ ਅੰਮ੍ਰਿਤ ਛਕਾਉਣ ਦੀ, ਗੁਰੂ ਘਰ ਨਾਲ ਜੋੜਨ ਦੀ, ਉੱਥੇ ਫਿਰ ਆਪਾਂ ਹੱਥ ਖੜੇ ਕਰ ਲਏ ਲਓ ਜੀ ਪ੍ਰਚਾਰ ਹੀ ਨਹੀਂ। ਉੱਥੇ ਅਸੀਂ ਉਮੀਦ ਲਈ ਬੈਠੇ ਵੀ ਕੋਈ ਪ੍ਰਚਾਰਕ ਆਵੇ ਤੇ ਕਰਾਵੇ ਪਏ ਮੇਰੇ ਬੱਚੇ ਨੂੰ ਨਾਈ ਦੀ ਦੁਕਾਨ ਵੱਲ ਜਾਂਦੇ ਨੂੰ ਬਾਂਹ ਫੜ ਕੇ ਮੋੜੇ ਤੇ ਗੁਰਦੁਆਰੇ ਨੂੰ ਲੈ ਜੇ। ਇੱਥੇ ਇੱਕ ਬੇਨਤੀ, ਤੁਹਾਡੇ ਨਿਆਣੇ ਨੂੰ ਸਕੂਲੇ ਪਾਉਣ ਪ੍ਰਚਾਰਕ ਆਏ ਸੀ? ਭੰਗੜੇ ਦੀਆਂ ਕਲਾਸਾਂ ਚ ਪ੍ਰਚਾਰਕ ਨਹੀਂ ਖੜਿਆ ਕਿਵੇਂ ਖੜਿਆ? ਬਾਕੀ ਦੇ ਕੰਮ ਤੁਸੀਂ ਸਾਰੇ ਆਪੇ ਕਰ ਲਏ। ਵਾਰੀ ਆਈ ਗੁਰਬਾਣੀ ਸਿਖਾਉਣ ਦੀ, ਵਾਰੀ ਆਈ ਇਤਿਹਾਸ ਸੁਣਾਉਣ ਦੀ, ਉੱਥੇ ਤੁਸੀਂ ਇਹ ਜਿਹੜੀ ਜ਼ਿੰਮੇਵਾਰੀ ਸੀ ਸਾਰੇ ਛੱਡ ਬੈਠੇ, ਆਹੀ ਕਾਰਨ ਹੈ ਬਸ। ਇਸ ਇਤਿਹਾਸ ਤੋਂ ਜੋ ਪਿਛਲੇ ਦਿਨਾਂ ਵਿੱਚ ਜੋ ਆਪਾਂ ਸਾਰਿਆਂ ਨੂੰ ਵੇਖਿਆ ਸੁਣਿਆ, ਇਹਦਾ ਮਕਸਦ ਕੇਵਲ ਇੰਨਾ ਨਹੀਂ ਵੀ ਬੜੀ ਉਹ ਭਾਵੁਕ ਗਾਥਾ ਰੋ ਕੇ ਸੁਣਾ ਲਓ ਜਾਂ ਸੁਣ ਕੇ ਰੋ ਲਓ ਤੇ ਗੱਲ ਮੁੱਕ ਗਈ, ਨਹੀਂ ਨਹੀਂ। ਇਹ ਸੁਣ ਕੇ ਆਪਾਂ ਮਨ ਕਰਕੇ ਜਾਗਣਾ ਹੈ। ਆਪਾਂ ਸਾਰਿਆਂ ਨੂੰ ਪਿਛਲੇ ਦਿਨਾਂ ਚ ਕੀ ਵਿਚਾਰਿਆ? ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਵਿੱਚ ਜਾਣ ਲੱਗਿਆ ਗੁਰੂ ਸਾਹਿਬ ਮਹਾਰਾਜ ਜੀ ਨੇ ਕੀ ਕੀਤਾ? ਪ੍ਰਚਾਰ ਕੀਤਾ। ਉਹ ਕੀ ਸੀ ਪ੍ਰਚਾਰ? ਸੀ ਵੀ ਪੁੱਤਰ ਜੰਗ ਚ ਚੱਲਿਓ, ਜੰਗ ਦੀ ਮਰਿਆਦਾ ਆਏ, ਡਰਨਾ ਨਹੀਂ, ਬੋਲਣਾ ਨਹੀਂ, ਕਾਇਰ ਨਹੀਂ ਬਣਨਾ, ਪਿੱਠ ਤੇ ਵਾਰ ਨਾ ਹੋਈ, ਛਾਤੀ ਤੇ ਵਾਰ ਵੱਜੇ, ਕੀ ਸੀ ਉਹ ਪ੍ਰਚਾਰ? ਸੀ ਉਹ ਪ੍ਰਚਾਰ। ਸੁਣ ਕੇ ਸਾਹਿਬਜ਼ਾਦਿਆਂ ਦੀ ਜੋ ਦ੍ਰਿੜਤਾ, ਉਹਨਾਂ ਨੇ ਉਹਦਾ ਸਬੂਤ ਪ੍ਰੂਫ ਦਿੱਤਾ ਤੇ ਫਿਰ ਪਿਤਾ ਜੀ ਨੇ ਕਿਹਾ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ। ਹੁਣ ਆ ਜਾਓ ਠੰਡੇ ਬੁਰਜ ਵਿੱਚ। ਇੱਥੇ ਦੋ ਤਰ੍ਹਾਂ ਦੀ ਗੱਲ ਸਾਹਮਣੇ ਆਏਗੀ, ਇੱਕ ਤੇ ਕਿ ਬਾਹਰੋਂ ਛਕਣ ਵਾਸਤੇ ਕੁਝ ਨਹੀਂ, ਭੁੱਖੇ ਨੇ, ਪਰ ਜੇ ਦੂਸਰਾ ਪੱਖ ਵੇਖੋ ਤੇ ਆਪਾਂ ਨਹੀਂ ਕਹਿ ਸਕਦੇ ਵੀ ਸਾਹਿਬਜ਼ਾਦੇ ਭੁੱਖੇ ਨੇ, ਭੁੱਖੇ ਨਹੀਂ, ਦਾਦੀ ਮਾਂ ਨੇ ਰਜਾਇਆ ਉਹਨਾਂ ਨੂੰ। ਜਿਹੜੀ ਚਮਕੌਰ ਦੀ ਗਲੀ ਦੀ ਲੜਾਈ ਹੈ ਵੱਡੇ ਸਾਹਿਬਜ਼ਾਦਿਆਂ ਦੀ, ਉਹ ਲੜਾਈ ਹੈ ਤਲ ਦੀ। ਉੱਥੇ ਸਰੀਰ ਨਾਲ ਜਾ ਕੇ ਲੜਨਾ, ਤੀਰ ਚਲਾਉਣੇ ਨੇ, ਬਾਹੂ ਬੰਨ, ਛਾਤੀ ਦਾ ਜੋੜ ਚਾਹੀਦਾ। ਤੇ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਲੜਾਈ ਹੈ ਇਹ ਮਨ ਦੀ, ਤੇ ਮਨ ਦੀ ਲੜਾਈ ਲਈ ਕਿਹੜੀ ਖੁਰਾਕ ਚਾਹੀਦੀ ਹੈ? ਗੁਰੂ ਦਾ ਸ਼ਬਦ। ਜੋ ਮੰਦਰ ਕੋ ਥੰਮ ਹੈ ਥੰਮਨ, ਤੇ ਉਹ ਗੁਰ ਕਾ ਸ਼ਬਦ ਮਨਾ ਅਸ ਥੰਮਨ, ਮਨ ਦੀ ਖੁਰਾਕ ਤੇ ਗੁਰੂ ਦੀ ਬਾਣੀ ਹੈ ਨਾ। ਤੇ ਦਾਦੀ ਮਾਂ ਨੇ ਆਪਣੇ ਪੋਤਿਆਂ ਨੂੰ ਗੁਰੂ ਸ਼ਬਦ ਦੀ ਖੁਰਾਕ ਖਵਾਈ ਹੈ ਉੱਥੇ, ਤਨ ਕਰਕੇ ਭੁੱਖੇ ਨੇ, ਮਨ ਕਰਕੇ ਭੁੱਖੇ ਨਹੀਂ ਰਹਿਣ ਦਿੱਤਾ, ਮਨ ਕਰਕੇ ਰਜਾਇਆ। ਤੇ ਅੱਜ ਪੁੱਠਾ ਜੇ ਅੱਜ ਉਲਟਾ, ਥੋੜਾ ਜਿਹਾ ਆਪਣੇ ਪਰਿਵਾਰ ਵਿੱਚ ਵੇਖ ਲਿਓ, ਮੇਰੀਆਂ ਭੈਣਾਂ ਜ਼ਰੂਰ ਵੇਖ ਲਿਓ, ਸਾਰਾ ਦਿਨ ਮਿਆਲਿਆਂ ਦੇ ਪਿੱਛੇ ਲੱਗੀਆਂ ਰਹਿੰਦੀਆਂ ਨਾ ਵੀ ਮੇਰਾ ਪੁੱਤ ਕੀ ਖਾਏ, ਮੈਂ ਦੱਸ ਮੈਂ ਤੈਨੂੰ ਉਹ ਬਣਾ ਕੇ ਦੇਵਾਂ, ਆਹ ਖਾ ਉਹ ਖਾ। ਤੇ ਥੋੜਾ ਜਿਹਾ ਧਿਆਨ ਕਰਿਓ, ਤਣ ਕਰਕੇ ਸਾਡੇ ਨਿਆਣੇ ਜ਼ਰੂਰ ਰੱਜੇ ਨੇ, ਗੁਰਬਾਣੀ ਕਰਕੇ ਸਾਡੇ ਨਿਆਣੇ ਅੱਜ ਵੀ ਭੁੱਖੇ ਨੇ, ਜਪਜੀ ਸਾਹਿਬ ਤੋਂ ਭੁੱਖੇ ਨੇ, ਗੁਰੂ ਸ਼ਬਦ ਤੋਂ ਭੁੱਖੇ ਨੇ, ਨਿਤਨੇਮ ਤੋਂ ਭੁੱਖੇ ਨੇ। ਚੇਤੇ ਰੱਖਿਓ ਭੈਣੋ, ਜੇ ਤੁਹਾਡੇ ਬੱਚੇ ਨੇ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਪਰੌਂਠੇ ਭਾਵੇਂ ਛੇਕ ਲਾ ਦਿਓ, ਚੇਤੇ ਰੱਖਿਓ ਮਨ ਕਰਕੇ ਭੁੱਖਾ, ਉਹਨੇ ਗੁਰਬਾਣੀ ਨਹੀਂ ਪੜ੍ਹੀ। ਇਹ ਪ੍ਰਚਾਰ ਤੁਸੀਂ ਕਰਨਾ, ਇਹ ਪ੍ਰਚਾਰ ਦਾਦੀ ਮਾਂ ਨੇ ਕੀਤਾ। ਕੀ ਸਿੱਖਿਆ ਦਿੱਤੀ? ਦੂਸਰੀ ਪੇਸ਼ੀ ਤੋਂ ਵਾਪਸ ਆਏ ਤੇ ਆਖਿਆ ਵੀ ਮਾਂ ਉਹਨਾਂ ਨੇ ਅੱਜ ਫਤਵਾ ਲਾ ਤਾ ਵੀ ਕੱਲ੍ਹ ਨੂੰ ਸ਼ਹੀਦ ਹੋਣਾ। ਤੇ ਦਾਦੀ ਮਾਂ ਨੇ ਫਿਰ ਆ ਗੱਲ ਦ੍ਰਿੜ ਕਰਵਾਈ, ਆਖਿਆ ਪੁੱਤਰ ਜੀਵਨ ਤੇ ਵੈਸੇ ਵੀ ਸਦੀਵੀ ਨਹੀਂ ਹੈ, ਜੀਵਨ ਸਦੀਵੀ ਥੋੜੀ ਹੈ, ਮੌਤ ਦਾ ਪਤਾ ਭਰੋਸਾ ਕੋਈ ਅੱਜ ਆ ਜਾਏ ਕੱਲ੍ਹ ਆ ਜਾਏ, ਬਚਪਨੇ ਚ ਆ ਜਾਏ, ਜਵਾਨੀ ਚ ਆ ਜਾਏ, ਬੁਢੇਪੇ ਚ ਆ ਜਾਏ, ਇਹਦਾ ਤੇ ਕੋਈ ਭਰੋਸਾ ਹੀ ਨਹੀਂ, ਮਰਨਾ ਤੇ ਸੱਚ ਹੈ। ਪਰ ਅਗਲੀ ਗੱਲ ਹੈ ਵੀ ਮਰਨਾ ਕਿੱਦਾਂ? ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਮਾਰ ਦੇਣਾ, ਉਹਨਾਂ ਆਪਣਾ ਕੰਮ ਕਰਨਾ। ਤੇ ਉਹ ਪੁੱਤਰ ਮੈਂ ਤੁਹਾਨੂੰ ਸਿਖਾਉਣੀ ਹੈ ਮਰਨਾ ਕਿੱਦਾਂ, ਸਾਡੇ ਘਰ ਦੀ ਜਿਹੜੀ ਮੌਤ ਹੈ ਨਾ ਉਹ ਸਿੱਖਣੀ ਹੈ ਦਾਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ। ਸੀਸ ਦੀਆ ਪਰ ਸਿਰ ਨਾ ਦੀਆ, ਇਸ ਤਰ੍ਹਾਂ ਮਰਨਾ ਹੈ। ਇਹ ਜਿਹੜੀ ਮੌਤ ਹੈ ਨਾ, ਇਸ ਮੌਤ ਨੂੰ ਫਿਰ ਕਿਹਾ ਜਾਂਦਾ ਸ਼ਹੀਦੀ, ਜੀਵਨ ਤੇ ਵੈਸੇ ਨਾਸਵੰਤ ਹੈ। ਇਹ ਜਿਹੜੇ ਇਹ ਆਖਣ ਵਾਲੇ ਨੇ ਵੀ ਸਲਾਮ ਕਬੂਲ ਕਰ ਲਓ ਬਖਸ਼ ਦਿਆਂਗੇ, ਕੀ ਪਤਾ ਇਹਨਾਂ ਨੂੰ ਕੱਲ੍ਹ ਤੱਕ ਆਪ ਹੀ ਕੋਈ ਮਰ ਜੇ, ਮੌਤ ਆ ਜੇ, ਕਿਹਦਾ ਭਰੋਸਾ? ਸਵਾਸਾਂ ਦਾ ਕੋਈ ਭਰੋਸਾ ਨਹੀਂ। ਇਸ ਜੀਵਨ ਨੂੰ ਨਾਸਵੰਤ ਜਾਣਨਾ, ਜੀਵਨ ਨਾਲ ਸਨੇਹ, ਸਰੀਰ ਨਾਲ ਸਨੇਹ ਨਹੀਂ ਕਰਨਾ, ਇਹ ਮਿਥਿਆ ਹੈ। ਸਿੱਖੀ ਸਿਧਾਰਥ ਗੁਰੂ ਦਾ ਸ਼ਬਦ ਆਪਣੇ ਵੱਢ ਵਡੇਰਿਆਂ ਦੀ ਜਿਹੜੀ ਰੋਹ ਰੀਤ ਹੈ ਉਹ ਸਦੀਵੀ ਹੈ। ਤੇ ਜੇ ਤੁਸੀਂ ਦ੍ਰਿੜਤਾ ਦੇ ਨਾਲ ਬੇਖੌਫ ਨਿਡਰ ਹੋ ਕੇ ਸਿੱਖੀ ਸਿਧਾਰਥ ਤੇ ਪਹਿਰਾ ਦਿਓਗੇ ਨਾ, ਤੇ ਪੁੱਤਰੋ ਤੁਹਾਡੀ ਜਿਹੜੀ ਮੌਤ ਹੈ ਨਾ ਉਹ ਰਹਿੰਦੀ ਦੁਨੀਆ ਤੱਕ ਵੀ ਲੱਖਾਂ ਲੋਕਾਂ ਨੂੰ ਜੀਵਨ ਪ੍ਰਦਾਨ ਕਰੇਗੀ। ਤੇ ਜਿਹੜੇ ਲੋਕ ਧਰਮ ਤੋਂ ਡਿੱਗ ਜਾਂਦੇ ਨੇ ਉਹਨਾਂ ਦਾ ਕੋਈ ਨਾਮ ਤੱਕ ਨਹੀਂ ਲੈਂਦਾ, ਇਹ ਸਿੱਖਿਆ। ਤੇ ਫਿਰ ਉਹੀ ਕੁਝ ਹੋਇਆ, ਉਹੀ ਦ੍ਰਿੜਤਾ। ਰੱਤੀ ਭਰ ਪਰਵਾਹ ਨਹੀਂ ਕੀਤੀ ਸਰੀਰ ਦੀ, ਕੰਧ ਉਸਾਰੀ ਗਈ ਹੈ, ਛਾਤੀ ਤੇ ਬਹਿ ਕੇ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਸ਼ੁਰਿਆ ਨਾਲ ਕੋਹ ਖੋ ਕੇ ਸ਼ਹੀਦ ਕੀਤਾ। ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਦਾਦੇ ਗੁਰੂ ਦੇ ਮੁਖਾਰ ਬਿੰਦ ਤੋਂ ਨਿਕਲੇ ਬਚਨਾਂ ਦੀ ਸਾਹਿਬਜ਼ਾਦਿਆਂ ਨੇ ਵਿਆਖਿਆ ਕਰ ਦਿੱਤੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਜਿਨ੍ਹਾਂ ਜਾਣਿਆ ਕਿ ਇਹ ਸਰੀਰ, ਇਹ ਦੁਨੀਆ, ਇਹ ਸਾਰਾ ਕੁਝ ਸਦੀਵੀ ਨਹੀਂ, ਇੱਥੇ ਆਏ ਆ, ਇੱਕ ਨਾ ਇੱਕ ਦਿਨ ਇੱਥੋਂ ਚਲੇ ਜਾਣਾ, ਪਰ ਅਗਿਆਨੀ ਲੋਕ ਜਿਹੜੇ ਨੇ ਉਹ ਮੂਲ ਮਾਇਆ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਅਸਲ ਮੁਕਾਮ ਤੇ ਨਹੀਂ ਖੜਦੇ, ਅੱਧ ਵਾਟੇ ਜਿਹੜੇ ਰੁਲਦੇ ਰਹਿੰਦੇ ਹਨ।
ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾਰ।
ਸੁੱਖ ਭੋਗਦੇ ਨੇ, ਦੁੱਖ ਭੋਗਦੇ ਨੇ ਕੀਤੇ ਹੋਏ ਕਰਮਾਂ ਦਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ। ਕੀਤੇ ਹੋਏ ਕਰਮਾਂ ਦਾ ਲੇਖ ਵਾਹਿਗੁਰੂ ਨੇ ਲਿਖਿਆ। ਪਰਮੇਸ਼ਰ ਕਰਮ ਤਰਾਜੂ ਤੋਲਦਾ, ਉਸ ਕੀਤੇ ਹੋਏ ਆਪਣੇ ਕਰਮਾਂ ਦੁਆਰਾ ਜੋ ਵਾਹਿਗੁਰੂ ਨੇ ਲੇਖ ਲਿਖੇ ਉਸ ਲੇਖ ਅਨੁਸਾਰ ਫਿਰ ਇਹ ਸੁੱਖ ਭੋਗਦਾ ਕਿਤੇ ਦੁੱਖ ਭੋਗਦਾ ਹੋਏ।
ਦੁੱਖ ਸੁੱਖ ਦੀਆ ਜੇ ਹਾਂ ਕੀਆ ਸੋ ਨਿਬ ਹੈ ਜੀ ਨਾਲੇ।
ਜਿਹੋ ਜਿਹੇ ਫਿਰ ਮੈਂ ਕਰਮ ਕੀਤੇ ਨੇ ਇਹਦੇ ਕੀਤੇ ਹੋਏ ਕਰਮਾਂ ਅਨੁਸਾਰ ਇਹਦੇ ਜੀਵਨ ਚ ਸੁੱਖ ਆਇਆ ਦੁੱਖ ਆਇਆ, ਆਇਆ ਕਿਥੋਂ? ਜੇ ਹਾਂ ਕੀਆ, ਜਿਹੋ ਜਿਹੇ ਕਰਮ ਕੀਤੇ ਉਹਨਾਂ ਕਰਮਾਂ ਅਨੁਸਾਰ। ਫਿਰ ਉਹ ਕਰਮਾਂ ਅਨੁਸਾਰ ਕੀਤੇ ਹੋਏ ਮਿਲੇ ਹੋਏ ਸੁੱਖ ਦੁੱਖ ਮਨੁੱਖ ਭੋਗਦਾ, ਕਿਉਂਕਿ ਬੰਦੇ ਦੇ ਜੀਵਨ ਦੇ ਕੀਤੇ ਹੋਏ ਕਰਮ ਹੀ ਜਨਮਾਂ ਜਨਮਾਤਰਾ ਤੱਕ ਤੇ ਅੱਗੇ ਨਾਲ ਚੱਲਦੇ ਹਨ।
ਜਿਹੇ ਕਰਮ ਕਰਾਏ ਕਰਤਾ ਦੂਜੀ ਪਾਰ ਨਾ ਭਾਲੇ।
ਇਹੋ ਜਿਹੇ ਮਨੁੱਖ ਨੇ ਕਰਮ ਕੀਤੇ ਨੇ ਉਹੋ ਜਿਹਾ ਉਹਨੂੰ ਫਲ ਭੋਗਣਾ ਪੈਂਦਾ। ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਣ ਤੋਂ ਬਿਨਾਂ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ, ਉਹਦੀ ਰਜਾ ਤੋਂ ਰੱਤੀ ਭਰ ਵੀ ਇਹ ਆਸੇ ਪਾਸੇ ਨਹੀਂ ਹੋ ਸਕਦਾ।
ਆਪ ਨਿਰਾਲਮ ਧੰਦਾ ਵਾਦੀ ਕਰ ਹੁਕਮ ਛਡਾਵਣ ਹਾਰੋ।
ਵਾਹਿਗੁਰੂ ਪਰਮੇਸ਼ਰ ਨੇ ਸਾਰੀ ਕਾਇਨਾਤ ਨੂੰ ਧੰਦੇ ਵਿੱਚ ਲਾਇਆ, ਰੁਝੇਵਿਆਂ ਵਿੱਚ ਲਾਇਆ, ਦੁਨੀਆਂ ਰੁਝੀ ਪਈ ਹੈ ਇੱਧਰ ਉੱਧਰ, ਤੇ ਆਪ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਨਿਰਾਲਮ ਕਹੀ ਵੱਖਰਾ ਤੇ ਨਿਰਲੇਪ ਹੈ। ਜਿਹੜਾ ਉਹਦੀ ਰਜਾ ਵਿੱਚ ਆ ਜਾਏ, ਉਹਦੇ ਹੁਕਮ ਵਿੱਚ ਆ ਜਾਏ, ਉਹੀ ਜੀਵ ਦੁੱਖਾਂ ਤੋਂ ਤੇ ਜਮਾਂ ਦੀ ਮਾਰ ਤੋਂ ਬਚਦਾ ਹੋਏ।
ਅੱਜ ਕਾਲ ਕਰਦੇ ਆ ਕਾਲ ਵਿਆਪੈ ਦੂਜੇ ਭਾਏ ਵਿਕਾਰੋ।
ਪਰ ਮਨੁੱਖ ਕਰਦਾ ਕੀ ਹੈ, ਇਸ ਪਾਸੇ ਆਉਂਦਾ ਨੀ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਅੱਜ ਕਰ ਲਾਂਗਾ ਕੱਲ ਕਰ ਲਾਂਗਾ, ਆਹੀ ਕੁਝ ਕਰਦਿਆਂ ਜੀਵਨ ਬਤੀਤ ਹੋ ਜਾਂਦਾ। ਫਿਰ ਉਹ ਦਿਨ ਨੇੜੇ ਆ ਜਾਂਦਾ ਜਦੋਂ ਕਾਲ ਸਿਰ ਤੇ ਆਲ ਖਲੋਂਦਾ ਹੋਏ।
ਜਮ ਮਾਰਗ ਪੰਥ ਨਾ ਸੁਜਾਈ ਉਜੜ ਅੰਦ ਦੁਬਾਰੋ ਵਾ।
ਦੂਜੇ ਭਾਵ ਵਿੱਚ ਪੈ ਕੇ ਜੀਵਨ ਐਵੇਂ ਬਤੀਤ ਕਰ ਲੈਂਦਾ, ਬੁਰਿਆਈਆਂ ਦੇ ਵਿੱਚ ਫਸ ਕੇ, ਤੇ ਫਿਰ ਜੀਵਨ ਦੀ ਲੀਲਾ ਮੁੱਕ ਗਈ, ਅਗਲਾ ਸਫ਼ਰ ਹੋ ਗਿਆ ਜਮਾ ਵਾਲਾ ਸ਼ੁਰੂ। ਹੁਣ ਅਗਲੇ ਸਫ਼ਰ ਦਾ ਜੇ ਮਾਰ ਕੇ ਕਹਿੰਦੇ ਜਾਏ ਨਾ ਕੋਸਾ, ਸੁਗੰਧੀ ਸਾਹਿਬ ਚ ਪੜ੍ਹਦੇ ਹਾਂ ਨਾ, ਇਹ ਹੁਣ ਇਸ ਪਦੇ ਦੇ ਵਿੱਚ ਸਾਹਿਬ ਜੀ ਨੇ ਉਸ ਅਗਲੇ ਸਫ਼ਰ ਦਾ ਜ਼ਿਕਰ ਕੀਤਾ। ਜਿਹੜਾ ਜਮਾਂ ਦਾ ਮਾਰਗ ਹੈ ਨਾ, ਪੰਥ ਕਹੀਏ ਮਾਰਗ, ਉਹਦੀ ਕੋਈ ਸਮਝ ਨਹੀਂ ਆਉਂਦੀ, ਉਹ ਉਜੜਾ ਰਸਤਾ, ਉਹ ਬੀਆਬਾਨ ਜਿਵੇਂ ਇਲਾਕਾ ਹੁੰਦਾ ਨਾ, ਵੀ ਉਹ ਸਖਾਲਾ ਨਹੀਂ ਹੈ, ਉੱਥੇ ਹਨੇਰਾ ਤੇ ਅੰਧ ਗੁਬਾਰ ਹੈ।
ਨਾ ਜਲ ਲੇਹ ਤੁਲਾਈਆ ਨਾ ਭੋਜਨ ਪਰਕਾਰੋ ਵਾ।
ਨਾ ਉੱਥੇ ਪੀਣ ਨੂੰ ਪਾਣੀ ਮਿਲਣਾ, ਨਾ ਉੱਥੇ ਚੰਗੇ ਬਸਤਰ, ਨਾ ਉੱਥੇ ਗਦੇਲੇ ਬਿਸਤਰੇ ਰਜਾਈਆਂ ਤਲਾਈਆਂ ਉੱਥੇ ਨਹੀਂ ਮਿਲਣੀਆਂ।
ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ।
ਨਾ ਉੱਥੇ ਭੋਜਨ ਮਿਲਣਾ, ਤੇ ਜੇ ਉੱਥੇ ਤਪਸ਼ ਪੀਣ ਨੂੰ ਠੰਡਾ ਪਾਣੀ ਨਹੀਂ, ਨਾ ਉੱਥੇ ਕੱਪੜੇ ਮਿਲਣੇ ਨੇ, ਕਿਉਂਕਿ ਜਿਹੜਾ ਜੀਵ ਹੈ ਇਹ ਨਗਨ ਆਇਆ ਤੇ ਨੰਗਾ ਹੀ ਜਾਂਦਾ। ਨਾ ਉੱਥੇ ਕੱਪੜੇ ਨੇ, ਨਾ ਉੱਥੇ ਹਾਰ ਸ਼ਿੰਗਾਰ ਦਾ ਕੋਈ ਸਾਧਨ ਹੈ।
ਗਲ ਸੰਗਲ ਸਿਰ ਮਾਰੇ ਉਬੋ ਨਾ ਦਿਸੈ ਘਰ ਬਾਰੋ।
ਉੱਥੇ ਉੱਥੇ ਗਲ ਵਿੱਚ ਪਾਏ ਹੋਏ ਨੇ ਸੰਗਲ ਦੂਤਾਂ ਨੇ, ਤੇ ਲੈ ਗਏ ਨੇ ਬੰਨ ਕੇ, ਤੇ ਉੱਥੇ ਮਾਰਾ ਉਬੋ ਉਬੋ ਕਈ ਖੜੇ ਹੋ ਕੇ ਫਿਰ ਇਹਦੇ ਕੀਤੇ ਹੋਏ ਮਾੜੇ ਕਰਮਾਂ ਦੀ ਇਹਨੂੰ ਸਜ਼ਾ ਦਿੰਦੇ ਨੇ, ਮਾਰਦੇ ਨੇ ਆਪਣੇ ਬਚਾਅ ਵਾਸਤੇ। ਫਿਰ ਕੋਈ ਆਪਣਾ ਤੇ ਉੱਥੇ ਕੋਈ ਘਰ ਬਾਰ ਟਿਕਾਣਾ ਇਹਨੂੰ ਨਹੀਂ ਦਿਖਦਾ।
ਇਬ ਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ।
ਜਦੋਂ ਪਈ ਨਾ ਜਮਾਂ ਦੀ ਮਾਰ, ਉੱਥੇ ਫਿਰ ਰੋਂਦਾ, ਉੱਥੇ ਪਛਤਾਉਂਦਾ ਵੀ ਹੁਣ ਮੈਂ ਜਪ ਲਾ, ਜੇ ਪਹਿਲਾਂ ਜਪਿਆ ਹੁੰਦਾ ਤੇ ਬਚ ਜਾਂਦਾ, ਹੁਣ ਮੌਕਾ ਤੇ ਜਪ ਲਾ, ਪਰ ਉੱਥੇ ਹੁਣ ਮੌਕਾ ਕਿੱਥੇ ਹੈ, ਹੁਣ ਮੌਕਾ ਕਿੱਥੇ ਹੈ। ਜ਼ਮੀਨ ਤੇ ਹਰ ਵੇਲੇ ਪਈ ਹੁੰਦੀ ਹੈ, ਪਰ ਬੀਜ ਉਹ ਉੱਗਣਾ ਜਿਹੜਾ ਵੱਤਰ ਵਿੱਚ ਬੀਜਿਆ ਗਿਆ, ਤੇ ਸਾਹਿਬ ਜੀ ਨੇ ਕਿਹਾ ਨਾ ਜਿਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹਿ ਜਾਗਾਇ ਰਾਮ ਰਾਜੇ। ਇਹ ਮਾਨਸ ਜਨਮ ਬਿਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਇਹ ਜੀਵਨ ਸੀ ਬੱਤਰ ਨਾਮ ਬੀਜਿਆ ਨਹੀਂ ਅੱਗੇ ਫਿਰ ਭੁੱਖਾ ਕੀ ਖਾਏਗਾ। ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ। ਉੱਥੇ ਫਿਰ ਜੇ ਆਖਿਆ ਨਾ ਹੁਣ ਬੀਜਣਾ ਹੁਣ ਜਪਣਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਦੋਂ ਦਾ ਬੀਜਿਆ ਇੰਨੀ ਛੇਤੀ ਨਹੀਂ ਉੱਗਣ ਵਾਲਾ। ਉਦੋਂ ਤੇ ਫਿਰ ਪਸ਼ਚਾਤਾਪ ਹੀ ਜੀਵ ਦੇ ਪੱਲੇ ਰਹਿ ਜਾਂਦਾ ਹੋਏ।
ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਬੀਜਾਰੋ।
ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ। ਉੱਥੇ ਫਿਰ ਜੇ ਬੇਲੀ ਹੋਣਾ ਨਾ ਕਿਸੇ ਨੇ ਕਿਸੇ ਨੇ ਨਹੀਂ ਹੋਣਾ। ਸਰੀਰ ਜਦੋਂ ਸਵਾਸ ਨਿਕਲੇ ਸਰੀਰ ਦਾ ਸਾਥ ਨਾਲ ਹੀ ਛੁੱਟ ਗਿਆ। ਰਿਸ਼ਤੇਦਾਰ ਭੈਣ ਭਰਾ ਇਹ ਮੜੀਆਂ ਤੱਕ ਲੈ ਗਏ ਤੇ ਘਰ ਬਾਰ ਮਾਇਆ ਤੇ ਆਦਕ ਉੱਥੇ ਬੈਂਕ ਵਾਲਿਆਂ ਨੇ ਪਹਿਲਾਂ ਲਿਖਾਇਆ ਹੁੰਦਾ ਵੀ ਮਰਨ ਤੋਂ ਬਾਅਦ ਮੋਮਨੀ ਦੱਸ ਦਿਓ ਕੌਣ ਹੈ, ਉਹਦਾ ਮਾਲਕ ਕੋਈ ਹੋਰ ਬਣ ਬੈਠਾ। ਲੱਕੜਾਂ ਦੇ ਢੇਰ ਚ ਰੱਖ ਕੇ ਫੂਕਤਾ ਕਿਸੇ ਨੇ ਦਫਨਾਤਾ। ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਇਹ ਤਨ ਕੀ ਇਹ ਬਡਾਈ। ਇਹ ਲੀਲਾ ਮੁੱਕ ਗਈ ਅੱਗੇ ਨਹੀਂ ਕੋਈ ਨਾਲ ਗਿਆ। ਉੱਥੇ ਜਾਣਾ ਰੱਬ ਦਾ ਨਾਮ ਜਿਹੜਾ ਮਨੁੱਖ ਨੇ ਜੀਵਨ ਭਰ ਜਪਿਆ ਨਹੀਂ। ਉੱਥੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਸੰਗੀ ਸਾਥੀ ਨਾ ਕੋਈ ਛਡਾਉਣ ਵਾਲਾ ਨਾ ਕੋਈ ਬਚਾਉਣ ਵਾਲਾ ਹੋਏ।
ਬਾਬਾ ਰੋਵੈ ਰਵੈ ਸੋ ਜਾਣੀ ਹੈ ਮਿਲ ਰੋਵੈ ਗੁਣ ਸਾਰੀ ਵਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਸਾਨੂੰ ਰੋਣ ਦਾ ਤਰੀਕਾ ਦੱਸਿਆ ਕਿਹੜਾ ਰੋਣ ਰੋਣਾ। ਮਾਰ ਪੈਸੇ ਕਰਕੇ ਤੇ ਬੜਾ ਰੋਂਦੇ ਆ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ ਜਬ ਕਸ਼ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ। ਮਾਰਾ ਕਹਿੰਦੇ ਤੂੰ ਆਉਣਾ ਸੰਗਤ ਵਿੱਚ ਤੇ ਤੂੰ ਇੱਥੇ ਆ ਕੇ ਰੋਣ ਦਾ ਭਾਵ ਹੈ ਅੰਦਰ ਬੈਰਾਗ ਪੈਦਾ ਕਰਨਾ। ਗੁਰੂ ਸ਼ਬਦ ਦੁਆਰਾ ਹਿਰਦੇ ਚ ਬੈਰਾਗ ਪੈਦਾ ਹੋ ਜਾਏ। ਇਹ ਬੈਰਾਗ ਤਿਆਗ ਨੂੰ ਜਨਮ ਦਏਗਾ। ਬੁਰਿਆਈਆਂ ਦਾ ਤਿਆਗ ਹੋ ਜਾਏਗਾ। ਬੁਰਿਆਈਆਂ ਦਾ ਤਿਆਗ ਹੋ ਗਿਆ ਤੇ ਫਿਰ ਤੀਸਰਾ ਗੁਣ ਅਨੁਰਾਗ ਬਣੇਗਾ। ਪਰਮੇਸ਼ਰ ਨਾਲ ਪਿਆਰ ਪੈਦਾ ਹੋਏਗਾ। ਇਸ ਲਈ ਹਿਰਦੇ ਦੇ ਵਿੱਚ ਮਾਇਆ ਦਾ ਮੋਹ ਛੱਡ ਕੇ ਗੁਰੂ ਦੇ ਸ਼ਬਦ ਦਾ ਸਦਕਾ ਬੈਰਾਗ ਪੈਦਾ ਕਰੋ।
ਰੋਵੈ ਮਾਇਆ ਮੁਠੜੀ ਭੰਗੜਾ ਰੋਵਣ ਹਾਰੀ ਵਾ।
ਜੇ ਬੈਰਾਗ ਦਾ ਹਿਰਦੇ ਵਿੱਚ ਜਨਮ ਹੋਇਆ ਵੱਡੇ ਗੁਣਾਂ ਦੀ ਪ੍ਰਾਪਤੀ ਹੋਏਗੀ। ਬਿਨ ਬੈਰਾਗ ਨਾ ਛੂਟ ਸਮਾਇਆ ਤੇ ਬਿਨਾਂ ਬੈਰਾਗ ਤੋਂ ਮਨੁੱਖ ਇਹ ਮਾਇਆ ਦੇ ਰੋਣੇ ਰੋ ਕੇ ਇਹਦੇ ਚ ਠੱਗਿਆ ਜਾਂਦਾ ਤੇ ਝੂਠੇ ਧੰਦਿਆਂ ਦੇ ਵਿੱਚ ਸਾਰਾ ਜੀਵਨ ਰੋਂਦਾ ਰਹਿੰਦਾ ਤੇ ਖਚਤ ਹੋਇਆ ਰਹਿੰਦਾ ਹੈ।
ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ।
ਅੰਦਰ ਗੁਰੂ ਸ਼ਬਦ ਦੇ ਦੁਆਰਾ ਜੇ ਬੈਰਾਗ ਪੈਦਾ ਹੋ ਜਾਏ ਤੇ ਮਾਇਆ ਦੀ ਮੈਲ ਧੁੱਪ ਜਾਂਦੀ ਹੈ ਤੇ ਬਾਹਰੀ ਰੋਣੇ ਜਿਹੜੇ ਨੇ ਇਸ ਕਰਕੇ ਮਾਇਆ ਦੀ ਮੈਲ ਧੁੱਪਦੀ ਨਹੀਂ। ਇਹਨਾਂ ਰੋਣਿਆਂ ਪਿਟਣਿਆਂ ਦੇ ਵਿੱਚ ਤੇ ਮਾਇਆ ਦੇ ਵਿੱਚ ਗਰਸਿਆ ਰਹਿੰਦਾ ਹੈ। ਮਨ ਮੈਲਾ ਰਹਿੰਦਾ ਬਲਕਿ ਮੈਲ ਹੋਰ ਵੱਧਦੀ ਹੈ। ਇਹ ਸੁਪਨੇ ਵਰਗੇ ਸੰਸਾਰ ਦੀ ਬਾਜੀ ਇੱਕ ਦਿਨ ਹਾਰ ਕੇ ਦੁਨੀਆਂ ਤੋਂ ਕੂਚ ਕਰ ਜਾਂਦਾ ਹੈ।
ਜਿਉ ਬਾਜੀ ਦਰ ਭਰਮ ਭੁੱਲੈ ਝੂਠ ਮੁੱਠੀ ਅਹੰਕਾਰੋ।
ਜਿਵੇਂ ਬਾਜੀਗਰ ਬਾਜੀਆਂ ਪਾਉਂਦਾ ਤਮਾਸ਼ੇ ਵਾਲੇ ਤਮਾਸ਼ਾ ਦਿਖਾਉਂਦੇ ਨੇ ਖਿੰਡ ਮਾਤਰ ਦੇ ਸਮੇਂ ਦੀ ਉਹ ਖੇਡ ਹੁੰਦੀ ਹੈ। ਭਰਮ ਵਿੱਚ ਪੈ ਕੇ ਮਨੁੱਖ ਨੂੰ ਸਦੀਵੀ ਸਮਝ ਲੈਂਦਾ ਪਰ ਉਹ ਸਦੀਵੀ ਨਹੀਂ। ਇਸੇ ਤਰ੍ਹਾਂ ਝੂਠ ਦੇ ਵਿੱਚ ਇਹ ਜਿੰਦ ਜੀਵ ਰੂਪ ਇਸਤਰੀ ਝੂਠ ਦੇ ਵਿੱਚ ਲੱਗ ਕੇ ਆਪਣੇ ਆਪ ਨੂੰ ਹੰਕਾਰ ਦੇ ਵਿੱਚ ਲੱਗ ਕੇ ਠਗਾ ਲੈਂਦੀ ਹੈ।
ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ।
ਨਿਰਣਾ ਕਰ ਦਿੱਤਾ ਸਾਹਿਬ ਜੀ ਨੇ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਤੇ ਵੀ ਹੁਣ ਗੁਰੂ ਚਰਨਾਂ ਚ ਕਰਨੀ ਅਰਦਾਸ। ਸਤਿਗੁਰੂ ਸਾਨੂੰ ਕੋਈ ਸਮਝ ਨਹੀਂ, ਤੁਹਾਡੀ ਸਮਰੱਥਾ। ਬੱਚਾ ਤੇ ਕਈ ਵਾਰੀ ਤੁਰਿਆ ਤੁਰਿਆ ਜਾਂਦਾ ਕਿਰਾਏ ਪੈ ਜਾਂਦਾ। ਬੱਚੇ ਨੂੰ ਕੀ ਪਤਾ, ਮਾਂ ਪਿਓ ਬਾਹ ਫੜ ਕੇ ਰਾਹ ਤੋੜ ਲੈਂਦੇ ਨੇ ਨਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਸਾਨੂੰ ਭੁੱਲਿਆ ਭਟਕਿਆਂ ਨੂੰ ਸਹੀ ਰਸਤੇ ਤੇ ਪਾਉਣ ਵਾਲੇ ਹੋ। ਆਪੇ ਸਾਡੇ ਮਾੜੇ ਕਰਮਾਂ ਵਾਲੇ ਪਾਸੇ ਤੋਂ ਹਟਾ ਕੇ ਸਾਨੂੰ ਚੰਗੇ ਕਰਮਾਂ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹੋ।
ਨਾਮ ਰੱਤੇ ਗੁਰ ਪੂਰੈ ਰਾਖੇ ਨਾਨਕ ਸਹਿਜ ਸੁਭਾਏ।
ਜਿਨ੍ਹਾਂ ਨੇ ਗੁਰੂ ਚਰਨਾਂ ਚਾ ਕੇ ਇਹ ਮੰਗ ਮੰਗੀ ਅਰਦਾਸ ਕੀਤੀ, ਹੁਣ ਤਾਂ ਘੋੜ ਤੇ ਬੜਾ ਕੁਝ ਮੰਗਿਆ, ਪਰ ਅੱਜ ਇਹ ਮੰਗ ਲਈ ਵਿਸਰ ਮਾਹੀ ਦਾ ਤਾਰ ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਐਸੇ ਗੁਰੂ ਦੇ ਸਵਾਰੇ ਵਾਹਿਗੁਰੂ ਕੋਲੋਂ ਨਾਮ ਦੀ ਦਾਤ ਮੰਗਦੇ ਨੇ। ਗੁਰੂ ਕੋਲੋਂ ਨਾਮ ਦੀ ਦਾਤ ਫਿਰ ਪ੍ਰਾਪਤ ਹੁੰਦੀ ਹੈ। ਪੂਰੇ ਗੁਰੂ ਨੇ ਮਿਹਰ ਬਖਸ਼ਿਸ਼ ਕਰਕੇ ਜਦੋਂ ਨਾਮ ਦੀ ਦਾਤ ਝੋਲੀ ਚ ਪਾ ਦਿੱਤੀ, ਫਿਰ ਨਾਮ ਦੇ ਵਿੱਚ ਰਤੇ ਹੋਏ ਰਹਿੰਦੇ ਨੇ। ਪੂਰਾ ਗੁਰੂ ਉਹਨਾਂ ਨੂੰ ਮਾੜੇ ਕਰਮਾਂ ਤੋਂ ਬਚਾ ਲੈਂਦਾ। ਸਹਿਜ ਸੁਭਾਅ ਫਿਰ ਆਪਣੇ ਜੀਵਨ ਦਾ ਨਿਰਵਾਹ ਕਰਦੇ ਆ, ਜੀਵਨ ਦੀ ਬਾਜੀ ਜਿੱਤ ਕੇ ਸੁਰਖਰੂ ਹੋ ਕੇ ਦੁਨੀਆਂ ਤੋਂ ਜਾਂਦੇ ਨੇ। ਉਹਨਾਂ ਵਾਸਤੇ ਹੀ ਇਹ ਬਚਨ ਪੜ੍ਹਦੇ ਆ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਗਲਤੀਆਂ ਦੀ ਖਿਮਾ ਜੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਲ ਕੋਟ ਸ਼ੁਕਰਾਨਾ। ਧੰਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਲ ਕੋਟ ਸ਼ੁਕਰਾਨਾ। ਸਮੂਹ ਗੁਰੂ ਕੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ। ਸਮੁੱਚੇ ਪ੍ਰਬੰਧ ਦਾ ਹਾਰਦਿਕ ਤੌਰ ਤੇ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਮਿਹਰਾ ਕਰਨ। ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਭੁੱਲਾਂ ਦੀ ਖਿਮਾ ਜੀ।
ਆਪੇ ਮਾਰਗ ਪਾਵਣ ਹਾਰਾ ਆਪੇ ਪਰਮ ਕਮਾਏ।